बानी विच आप दा स्वागत है। प्रिय श्रोता, यह साची बानी की है? यह साची बानी केदी है और यह सानू किथे मिलूगी? श्रोता, यह साची बानी दा साडे जीवन च की लाभ है? इदा साडे जीवन च की मोल है? यह सारे प्रश्न दा उत्तर सानू इको ही जगह च लभ सकदा है और ओ है जीवित वचन धर्म शास्त्र बाइबल। धर्म शास्त्र बाइबल उही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला आइए असी अपने मना नू तैयार करिए इस भजन द्वारा।
ਯੇਸ਼ੂ ਮਸੀਹ ਜੀ ਦੇ ਵਚਨ ਹਨ ਕਿ ਇਸ ਲਈ ਮੈਂ ਤੁਹਾਨੂੰ ਆਖਿਆ ਜੋ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ, ਕਿਉਂਕਿ ਜੇ ਤੁਸੀਂ ਪ੍ਰਤੀਤ ਨਾ ਕਰੋ ਕਿ ਮੈਂ ਉਹ ਹਾਂ ਤਾਂ ਆਪਣੇ ਪਾਪਾਂ ਵਿੱਚ ਮਰੋਗੇ। ਪਿਆਰੇ ਦੋਸਤੋ, ਬਾਈਬਲ ਧਰਮ ਸ਼ਾਸਤਰ ਦੇ ਇਸ ਅਧਿਐਨ ਪ੍ਰੋਗਰਾਮ ਵਿੱਚ ਲੇਵੀਆਂ ਦੀ ਪੋਥੀ ਉਸਦਾ 9 ਅਧਿਆਏ ਉਸਦੀ 1 ਆਇਤ ਤੋਂ ਲੈ ਕੇ 24 ਆਇਤ ਤੱਕ ਅਧਿਐਨ ਕਰਨ ਲਈ ਮੈਂ ਆਪ ਦਾ ਸਵਾਗਤ ਕਰਦਾ ਹਾਂ। ਆਓ ਅਸੀਂ ਪਹਿਲਾਂ ਪਰਮੇਸ਼ਵਰ ਦੇ ਇਸ ਵਚਨ ਦੇ ਹਿੱਸੇ ਨੂੰ ਖੁਦ ਪੜ੍ਹ ਲਈਏ। ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੈ, ਅਤੇ 8ਵੇਂ ਦਿਨ ਇਉਂ ਹੋਇਆ ਜੋ ਮੂਸਾ ਨੇ ਹਾਰੂਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਇਲ ਦੇ ਬਜ਼ੁਰਗਾਂ ਨੂੰ ਸੱਦਿਆ, ਅਤੇ ਉਸਨੇ ਹਾਰੂਨ ਨੂੰ ਆਖਿਆ, ਪਾਪ ਦੀ ਭੇਂਟ ਦੇ ਲਈ ਤੂੰ ਇੱਕ ਵੱਛਾ ਅਤੇ ਹੋਮ ਦੀ ਭੇਂਟ ਦੇ ਲਈ ਇੱਕ ਛਤਰਾ ਬੱਜ ਤੋਂ ਰਹਿਤ ਲੈ ਕੇ ਉਹਨਾਂ ਨੂੰ ਯਹੋਵਾ ਦੇ ਅੱਗੇ ਚੜਾਵੀਂ, ਅਤੇ ਤੂੰ ਇਸਰਾਇਲੀਆਂ ਨੂੰ ਐਂ ਬੋਲ ਕਿ ਤੁਸੀਂ ਪਾਪ ਦੀ ਭੇਂਟ ਦੇ ਲਈ ਬੱਕਰਿਆਂ ਵਿੱਚੋਂ ਇੱਕ ਪੱਠ ਅਤੇ ਇੱਕ ਵਰੇ ਦਾ ਇੱਕ ਵੱਛਾ ਅਤੇ ਇੱਕ ਲੇਲਾ ਹੋਮ ਦੀ ਭੇਂਟ ਦੇ ਲਈ ਬੱਜ ਤੋਂ ਰਹਿਤ ਲੈਣਾ, ਨਾਲੇ ਸੁੱਖ ਸਾਧ ਦੀਆਂ ਭੇਂਟਾਂ ਦੇ ਲਈ ਇੱਕ ਬਲਦ ਅਤੇ ਇੱਕ ਛਤਰਾ ਯਹੋਵਾ ਦੇ ਅੱਗੇ ਚੜਾਉਣ ਲਈ, ਅਤੇ ਇੱਕ ਤੇਲ ਨਾਲ ਰਲੀ ਹੋਈ ਮੈਦੇ ਦੀ ਭੇਂਟ, ਕਿਉਂ ਜੋ ਅੱਜ ਯਹੋਵਾ ਤੁਹਾਨੂੰ ਦਰਸ਼ਨ ਦੇਵੇਗਾ। ਅਤੇ ਜੋ ਕੁਝ ਮੂਸਾ ਆਗਿਆ ਦਿੱਤੀ ਸੀ ਉਹ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਏ, ਅਤੇ ਸਾਰੀ ਮੰਡਲੀ ਯਹੋਵਾ ਦੇ ਅੱਗੇ ਨੇੜੇ ਢੁੱਕ ਖਲੋਤੀ। ਅਤੇ ਮੂਸਾ ਆਖਿਆ, ਜੋ ਤੁਹਾਨੂੰ ਕਰਨ ਦੀ ਯਹੋਵਾ ਨੇ ਆਗਿਆ ਦਿੱਤੀ ਹੈ ਸੋ ਇਹ ਗੱਲ ਹੈ, ਅਤੇ ਯਹੋਵਾ ਦੇ ਪ੍ਰਤਾਪ ਦਾ ਦਰਸ਼ਨ ਤੁਹਾਨੂੰ ਹੋਵੇਗਾ। ਅਤੇ ਮੂਸਾ ਹਾਰੂਨ ਨੂੰ ਆਖਿਆ, ਜਗ ਵੇਦੀ ਦੇ ਕੋਲ ਜਾ ਕੇ ਆਪਣੀ ਪਾਪ ਦੀ ਭੇਟ ਅਤੇ ਆਪਣੀ ਹੋਮ ਦੀ ਭੇਂਟ ਚੜਾਓ, ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸ਼ਚਿਤ ਕਰ, ਅਤੇ ਲੋਕਾਂ ਦੀ ਭੇਟ ਚੜਾ ਕੇ ਉਹਨਾਂ ਦੇ ਲਈ ਪ੍ਰਾਸ਼ਚਿਤ ਕਰ ਜਿਹਾ ਯਹੋਵਾ ਨੇ ਆਗਿਆ ਦਿੱਤੀ। ਸੋ ਹਾਰੂਨ ਨੇ ਜਗ ਵੇਦੀ ਦੇ ਕੋਲ ਜਾ ਕੇ ਉਸ ਪਾਪ ਦੀ ਭੇਂਟ ਦੇ ਵੱਛੇ ਨੂੰ ਜੋ ਆਪਣੇ ਲਈ ਸੀ ਕੱਟਿਆ, ਅਤੇ ਹਾਰੂਨ ਦੇ ਪੁੱਤਰ ਉਸਦਾ ਲਹੂ ਉਸਦੇ ਕੋਲ ਲੈ ਆਏ, ਅਤੇ ਉਸਨੇ ਆਪਣੀ ਉਂਗਲ ਲਹੂ ਵਿੱਚ ਡੋਬ ਕੇ ਉਸ ਨੂੰ ਜਗਵੇਦੀ ਦਿਆਂ ਸਿੰਘਾਂ ਉੱਤੇ ਪਾਇਆ, ਅਤੇ ਜਗਵੇਦੀ ਦੇ ਹੇਠ ਲਹੂ ਡੋਲ ਦਿੱਤਾ। ਪਰ ਪਾਪ ਦੀ ਭੇਂਟ ਦੀ ਜਿਹੜੀ ਚਰਬੀ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਝਿੱਲੀ ਸੀ ਸੋ ਉਸਨੇ ਜਗਵੇਦੀ ਦੇ ਉੱਤੇ ਸਾੜੀ ਜਿਹਾ ਯਹੋਵਾ ਨੇ ਮੂਸਾ ਨੂੰ ਆਗਿਆ ਦਿੱਤੀ ਸੀ, ਅਤੇ ਮਾਸ ਅਤੇ ਖਲ ਨੂੰ ਉਸਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ, ਅਤੇ ਉਸਨੇ ਹੋਮ ਦੀ ਭੇਂਟ ਨੂੰ ਕੱਟਿਆ, ਅਤੇ ਹਾਰੂਨ ਦੇ ਪੁੱਤਰ ਉਸਦੇ ਕੋਲ ਲਹੂ ਲਿਆਏ ਜਿਸ ਨੂੰ ਉਸਨੇ ਜਗਵੇਦੀ ਦੇ ਉੱਤੇ ਚੁਫੇਰੇ ਛਣਕਿਆ ਅਤੇ ਉਹ ਉਸਦੇ ਅੱਗੇ ਹੋਮ ਦੀ ਭੇਟ ਉਸਦੇ ਟੋਟਿਆਂ ਅਤੇ ਉਸਦੇ ਸਿਰ ਸਣੇ ਲਿਆਏ ਅਤੇ ਉਸਨੇ ਉਹਨਾਂ ਨੂੰ ਜਗਵੇਦੀ ਉੱਤੇ ਸਾੜਿਆ ਅਤੇ ਉਸਨੇ ਆਂਦਰਾਂ ਨੂੰ ਅਤੇ ਲੱਤਾਂ ਨੂੰ ਧੋ ਕੇ ਜਗਵੇਦੀ ਦੇ ਉੱਤੇ ਉਹਨਾਂ ਨੂੰ ਹੋਮ ਦੀ ਬਲੀ ਦੇ ਉੱਤੇ ਸਾੜਿਆ ਤਾਂ ਉਹ ਲੋਕਾਂ ਦੀ ਭੇਟ ਲਿਆਇਆ ਅਤੇ ਜਿਹੜੀ ਲੋਕਾਂ ਦੇ ਲਈ ਪਾਪ ਦੀ ਭੇਟ ਸੀ ਉਸ ਬੱਕਰੇ ਨੂੰ ਲੈ ਕੇ ਉਸ ਨੂੰ ਕੱਟਿਆ ਅਤੇ ਪਹਿਲਾਂ ਵਾਂਗੂ ਉਸ ਨੂੰ ਪਾਪ ਦੇ ਲਈ ਚੜਾਇਆ ਅਤੇ ਉਸ ਨੇ ਹੋਮ ਦੀ ਭੇਂਟ ਲਿਆ ਕੇ ਉਸ ਨੂੰ ਵਿਧੀ ਦੇ ਅਨੁਸਾਰ ਚੜਾਇਆ ਅਤੇ ਉਹ ਮੈਦੇ ਦੀ ਭੇਂਟ ਲਿਆਇਆ ਅਤੇ ਉਸ ਤੋਂ ਇੱਕ ਮੁੱਠ ਭਰ ਕੇ ਉਸ ਨੂੰ ਜਗਵੇਦੀ ਦੇ ਉੱਤੇ ਸਵੇਰ ਦੇ ਹੋਮ ਦੇ ਕੋਲ ਸਾੜਿਆ ਨਾਲੇ ਉਸਨੇ ਜਿਹੜੀ ਲੋਕਾਂ ਦੇ ਲਈ ਸੁੱਖ ਸਾਂਝ ਦੀਆਂ ਭੇਟਾਂ ਦੀ ਬਲੀ ਕਰਕੇ ਸੀ ਉਸ ਬਲਦ ਅਤੇ ਛਤਰੇ ਨੂੰ ਕੱਟਿਆ ਅਤੇ ਹਰੂਨ ਦੇ ਪੁੱਤਰ ਅਤੇ ਉਸ ਦੇ ਕੋਲ ਲਹੂ ਲਿਆਏ ਜਿਸ ਨੂੰ ਉਸਨੇ ਜਗਵੇਦੀ ਦੇ ਚੁਫੇਰੇ ਛਿਣਕਿਆ ਅਤੇ ਬਲਦ ਅਤੇ ਛਤਰੇ ਦੀ ਚਰਬੀ ਅਤੇ ਪੂਛ ਅਤੇ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਜਿਹੜੀ ਝਿੱਲੀ ਸੀ ਅਤੇ ਉਹਨਾਂ ਨੇ ਛਾਤੀਆਂ ਦੇ ਉੱਤੇ ਚਰਬੀ ਧਰੀ ਅਤੇ ਉਸਨੇ ਜਗਵੇਦੀ ਦੇ ਉੱਤੇ ਚਰਬੀ ਨੂੰ ਸਾੜਿਆ ਅਤੇ ਹਰੂਨ ਨੇ ਛਾਤੀਆਂ ਨੂੰ ਅਤੇ ਸੱਜੀ ਰਾਣ ਨੂੰ ਹਿਲਾਉਣ ਦੀ ਭੇਂਟ ਕਰਕੇ ਯਹੋਵਾ ਦੇ ਅੱਗੇ ਹਿਲਾਇਆ ਜਿਹੀ ਮੂਸਾ ਨੇ ਆਗਿਆ ਦਿੱਤੀ ਸੀ ਅਤੇ ਹਰੂਨ ਨੇ ਲੋਕਾਂ ਦੀ ਵੱਲ ਆਪਣਾ ਹੱਥ ਪਸਾਰ ਕੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਾਪ ਦੀ ਭੇਂਟ ਅਤੇ ਹੋਮ ਦੀ ਭੇਂਟ ਅਤੇ ਸੁੱਖ ਸਾਂਦ ਦੀਆਂ ਭੇਟਾਂ ਦੇ ਚੜਾਉਣ ਤੋਂ ਹੇਠਾਂ ਆਇਆ ਅਤੇ ਮੂਸਾ ਅਤੇ ਹਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਯਹੋਵਾ ਦੇ ਪ੍ਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ ਅਤੇ ਯਹੋਵਾ ਦੇ ਅੱਗੋਂ ਇੱਕ ਅੱਗ ਨੇ ਨਿਕਲ ਕੇ ਉਸ ਹੋਮ ਦੀ ਭੇਂਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ ਭਸਮ ਕਰ ਸੁੱਟਿਆ ਜਾਂ ਸਾਰੇ ਲੋਕਾਂ ਨੇ ਡਿੱਠਾ ਤਾਂ ਹਾਕਾਂ ਮਾਰ ਕੇ ਮੂੰਹ ਭਰਨੇ ਡਿੱਗੇ। ਪਿਆਰੇ ਅਜ਼ੀਜ਼ੋ, ਪਰਮੇਸ਼ਵਰ ਦੇ ਇਸ ਵਚਨ ਵਿੱਚ ਅਸੀਂ ਦੇਖਦੇ ਹਾਂ ਕਿ ਜਿਉਂ ਹੀ ਹਰੂਨ ਅਤੇ ਉਸਦੇ ਪੁੱਤਰ ਆਪਣੀ ਸੇਵਕਾਈ ਸ਼ੁਰੂ ਕਰਦੇ ਹਨ ਤਦ ਪਰਮੇਸ਼ਵਰ ਦਾ ਤੇਜ਼ ਪ੍ਰਗਟ ਹੁੰਦਾ ਹੈ। ਇਹ ਅਧਿਆਇ ਇਸ ਕਰਕੇ ਬੜਾ ਰੋਚਕ ਹੈ ਕਿਉਂਕਿ ਇਹ ਹਰੂਨ ਅਤੇ ਉਸਦੇ ਪੁੱਤਰਾਂ ਦੀ ਜਾਜਕਾਈ ਦੀ ਸੇਵਾ ਦੇ ਆਰੰਭ ਬਾਰੇ ਹੀ ਨਹੀਂ ਦੱਸਦਾ ਪਰ ਇਹ ਜਾਜਕਾਂ ਦੀ ਰੋਜ਼ਾਨਾ ਦੀ ਵਿਧੀ ਦਾ ਵਿਸਥਾਰ ਨਾਲ ਵਰਣਨ ਵੀ ਕਰਦਾ ਹੈ। ਇੱਥੇ ਉਸ ਸਮੇਂ ਦਾ ਵਰਣਨ ਹੈ ਜਦੋਂ ਕਿ ਜਾਜਕ ਪਹਿਲੀ ਵਾਰ ਇੱਕ ਜਾਜਕ ਬਣਿਆ। ਭਾਵੇਂ ਕੋਈ ਹਰੂਨ ਦੇ ਘਰਾਣੇ ਵਿੱਚ ਜਨਮਿਆ ਹੋਵੇ ਫਿਰ ਵੀ ਜਦੋਂ ਤੱਕ ਉਹ ਅੱਡ ਕਰਕੇ ਥਾਪਿਆ ਨਾ ਜਾਵੇ ਉਹ ਪੂਰੀ ਤਰ੍ਹਾਂ ਇੱਕ ਜਾਜਕ ਨਹੀਂ ਹੋ ਸਕਦਾ ਸੀ। ਇਬਰਾਨੀ ਭਾਸ਼ਾ ਵਿੱਚ ਥਾਪਣ ਲਈ ਵਰਤੇ ਸ਼ਬਦ ਦਾ ਅਸਲੀ ਅਰਥ ਮੁੱਠੀ ਭਰਨਾ ਹੈ। ਇਸ ਦਾ ਮਤਲਬ ਇਹ ਹੈ ਕਿ ਅਸੀਂ ਪਰਮੇਸ਼ਵਰ ਕੋਲ ਖਾਲੀ ਹੱਥੀਂ ਆਉਂਦੇ ਹਾਂ। ਥਾਪਣਾ ਦਾ ਭਾਵ ਕੋਈ ਇਹ ਵਾਅਦਾ ਕਰਨ ਤੋਂ ਨਹੀਂ ਕੋਈ ਪ੍ਰਚਾਰ ਲਈ ਬਾਹਰ ਜਾਵੇ ਜਾਂ ਪ੍ਰਭੂ ਲਈ ਹੋਰ ਕੁਝ ਕਰੇ। ਥਾਪਣਾ ਦਾ ਭਾਵ ਪਰਮੇਸ਼ਵਰ ਕੋਲ ਖਾਲੀ ਹੱਥੀਂ ਆ ਕੇ ਇਹ ਪੁੱਛਣ ਤੋਂ ਹੈ ਕਿ ਪ੍ਰਭੂ ਆਪ ਕੀ ਚਾਹੁੰਦੇ ਹੋ ਜੋ ਕਿ ਮੈਂ ਕਰਾਂ। ਉਹ ਹੀ ਭਰਦਾ ਹੈ। ਇਹੋ ਹੀ ਥਾਪਣ ਤੋਂ ਅਸਲ ਭਾਵ ਹੈ। ਕੁਝ ਲੋਕ ਸੋਚਦੇ ਹਨ ਕਿ ਥਾਪਣ ਦਾ ਭਾਵ ਪਰਮੇਸ਼ਵਰ ਕੋਲ ਕੁਝ ਵਸਤੂ ਲਿਆਉਣ ਤੋਂ ਹੈ। ਕੁਝ ਲੋਕ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਦੇ ਕੇ ਉਸ ਨੂੰ ਬਹੁਤ ਵੱਡੀ ਚੀਜ਼ ਦੇਣਾ ਸਮਝਦੇ ਸਨ। ਪਰ ਮੇਰੇ ਦੋਸਤੋ, ਅਜਿਹਾ ਕਰਕੇ ਅਸੀਂ ਪਰਮੇਸ਼ਵਰ ਨੂੰ ਬਹੁਤ ਕੁਝ ਨਹੀਂ ਦੇ ਰਹੇ। ਜਦੋਂ ਪਰਮੇਸ਼ਵਰ ਨੇ ਮੈਨੂੰ ਪਕੜਿਆ ਤਾਂ ਜੋ ਕੁਝ ਉਸਨੇ ਮੈਥੋਂ ਲਿਆ ਸੀ ਉਹ ਤਾਂ ਮੇਰਾ ਪਾਪ ਹੀ ਸੀ, ਸਿਰਫ ਮੇਰਾ ਪਾਪ। ਥਾਪਣ ਦਾ ਭਾਵ ਉਹ ਸਥਾਪਿਤ ਕਰਨਾ ਹੈ ਜੋ ਪਰਮੇਸ਼ਵਰ ਚਾਹੁੰਦਾ ਹੈ ਕਿ ਆਪ ਸਥਾਪਿਤ ਕਰੋ, ਉਸ ਉਦੇਸ਼ ਨੂੰ ਪੂਰਾ ਕਰਨਾ ਜਿਸ ਲਈ ਆਪ ਜਨਮੇ ਸੀ। ਅਸੀਂ ਮਸੀਹ ਦੀ ਦੇਹ ਦੇ ਪੂਰਨ ਕਰਨ ਨੂੰ ਹੀ ਜਨਮੇ ਸੀ। ਮਸੀਹ ਇਸ ਕਰਕੇ ਜਨਮਿਆ ਸੀ ਕਿ ਜ਼ਮੀਨ ਉੱਤੇ ਆ ਕੇ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰੇ ਤਾਂ ਕਿ ਸਾਨੂੰ ਉਸਦੇ ਤੇਜ਼ ਵਿੱਚ ਦਾਖਲ ਕਰਾਵੇ। ਜਿਹਦੇ ਲਈ ਸਭੋ ਕੁਝ ਹੈ ਅਤੇ ਜਿਹਦੇ ਰਾਹੀਂ ਸਭੋ ਕੁਝ ਹੋਇਆ। ਉਸ ਨੂੰ ਯੋਗ ਸੀ ਭਈ ਬਹੁਤਿਆਂ ਪੁੱਤਰਾਂ ਨੂੰ ਤੇਜ ਵਿੱਚ ਲਿਆਉਂਦਿਆਂ ਉਹਨਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ। ਗੌਰ ਕਰੋ ਕਿ ਯੇਸ਼ੂ ਜੀ ਥਾਪੇ ਗਏ ਸਨ, ਉਹਨਾਂ ਦਾ ਇੱਕ ਉਦੇਸ਼ ਸੀ। ਇਸ ਅਧਿਆਇ ਵਿੱਚ ਯੇਸ਼ੂ ਜੀ ਦੇ ਅਹੁਦੇ ਉੱਤੇ ਧਿਆਨ ਦਿੱਤਾ ਗਿਆ ਹੈ, ਨਾ ਕਿ ਉਹਨਾਂ ਦੇ ਆਚਰਣ ਉੱਤੇ। ਯੇਸ਼ੂ ਜੀ ਹੀ ਉਸ ਉਦੇਸ਼ ਦੀ ਸਥਾਪਨਾ ਕਰ ਰਹੇ ਹਨ ਜੋ ਕਿ ਉਹਨਾਂ ਦੇ ਅਹੁਦੇ ਦੇ ਦੌਰਾਨ ਪਰਮੇਸ਼ਵਰ ਵੱਲੋਂ ਉਹਨਾਂ ਨੂੰ ਸੌਂਪਿਆ ਗਿਆ ਸੀ। ਇਹ ਅਧਿਆਇ ਜਾਜਕਾਂ ਦੀ ਸੇਵਕਾਈ ਨਾਲ ਸੰਬੰਧਿਤ ਹੈ। 1-7 ਆਇਤਾਂ ਵਿੱਚ ਅਸੀਂ ਹਾਰੂਨ ਨੂੰ ਆਪਣੀ ਸੇਵਕਾਈ ਲਈ ਤਿਆਰੀ ਕਰਦੇ ਵੇਖਦੇ ਹਾਂ। ਇਹ ਸਭ ਪਰਮੇਸ਼ਵਰ ਦੇ ਹੁਕਮ ਅਨੁਸਾਰ ਕੀਤਾ ਗਿਆ ਸੀ। 7 ਦਿਨਾਂ ਦੀਆਂ ਵਿਧੀਆਂ ਤੋਂ ਬਾਅਦ ਹੁਣ 8ਵੇਂ ਦਿਨ ਹੁਣ ਹਾਰੂਨ ਆਪਣੀ ਬਤੌਰ ਮਹਾਂਜਾਜਕ ਸੇਵਾ ਨੂੰ ਆਰੰਭ ਕਰਦਾ ਹੈ। 8ਵਾਂ ਦਿਨ ਹਫ਼ਤੇ ਦਾ ਪਹਿਲਾ ਦਿਨ ਹੈ। ਇਸੇ ਦਿਨ ਯੇਸ਼ੂ ਜੀ ਮੁਰਦਿਆਂ ਵਿੱਚੋਂ ਜ਼ਿੰਦਾ ਹੋਏ ਸਨ। ਮਸੀਹ ਆਪਣੀ ਮੌਤ ਅਤੇ ਦੁਬਾਰਾ ਜ਼ਿੰਦਾ ਹੋਣ ਤੋਂ ਬਾਅਦ ਆਪਣੇ ਬਤੌਰ ਮਹਾਂਜਾਜਕ ਦੀ ਸੇਵਕਾਈ ਵਿੱਚ ਦਾਖਲ ਹੋਏ ਸਨ। ਇਬਰਾਨੀਆਂ ਦੀ ਪੱਤਰੀ ਉਸਦਾ 8 ਅਧਿਆਏ ਅਤੇ ਉਸਦੀ 4 ਆਇਤ ਅਤੇ 9 ਅਧਿਆਏ ਉਸਦੀ 10-12 ਆਇਤ ਦੇ ਵਚਨ ਇਹ ਦੱਸਦੇ ਹਨ ਕਿ ਜੇਕਰ ਮਸੀਹ ਜੀ ਜ਼ਮੀਨ ਉੱਤੇ ਹੁੰਦੇ ਤਾਂ ਉਹ ਇੱਕ ਜਾਜਕ ਨਾ ਹੁੰਦੇ। ਇਹ ਉਹਨਾਂ ਦੇ ਸਵਰਗ ਵਿੱਚ ਉਠਾਏ ਜਾਣ ਤੋਂ ਬਾਅਦ ਹੀ ਹੋਇਆ ਕਿ ਉਹ ਸਵਰਗ ਬਿਨਾਂ ਹੱਥਾਂ ਤੋਂ ਬਣੇ ਡੇਰੇ ਵਿੱਚ ਇੱਕ ਮਹਾਂਜਾਜਕ ਬਣੇ ਸਨ। ਉਹ ਆਪਣੇ ਖੁਦ ਦੇ ਲਹੂ ਦੁਆਰਾ ਪਵਿੱਤਰ ਸਥਾਨ ਵਿੱਚ ਦਾਖਲ ਹੋਏ ਸਨ। ਜਦੋਂ ਹਾਰੂਨ ਹਫ਼ਤੇ ਦੇ ਪਹਿਲੇ ਦਿਨ ਬਤੌਰ ਮਹਾਂਜਾਜਕ ਆਪਣੇ ਅਹੁਦੇ ਵਿੱਚ ਦਾਖਲ ਹੋਇਆ ਤਾਂ ਉਸਦੇ 4 ਪੁੱਤਰ ਗਵਾਹਾਂ ਦੇ ਤੌਰ ਤੇ ਉੱਥੇ ਮੌਜੂਦ ਸਨ। ਇਸੇ ਤਰ੍ਹਾਂ 4 ਇੰਜੀਲਾਂ ਮਸੀਹ ਦੀ ਮੌਤ ਅਤੇ ਉਸਦੇ ਦੁਬਾਰਾ ਜ਼ਿੰਦਾ ਹੋਣ ਦੀਆਂ ਗਵਾਹ ਹਨ। ਅੱਜ ਸਾਡਾ ਇੱਕ ਸੰਪੂਰਨ ਅਤੇ ਪੂਰਾ ਜਾਜਕ ਹੈ। ਉਹ ਸਿੱਧ ਹੋ ਕੇ ਉਹਨਾਂ ਸਭਨਾਂ ਦੀ ਜਿਹੜੇ ਉਹਦੇ ਆਗਿਆਕਾਰ ਹਨ ਸਦਾ ਦੀ ਗਤੀ ਦਾ ਕਾਰਨ ਹੋਇਆ। ਉਸ ਉੱਤੇ ਵਿਸ਼ਵਾਸ ਕਰਕੇ ਹੀ ਅਸੀਂ ਉਸਦੇ ਆਗਿਆਕਾਰੀ ਬਣਦੇ ਹਾਂ ਅਤੇ ਜਦੋਂ ਅਸੀਂ ਉਸਦੀ ਇੱਛਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਦੋਸਤ, ਥਾਪਨਾ ਇਹੀ ਹੈ, ਅਸੀਂ ਖਾਲੀ ਹੋ ਕੇ ਉਸ ਕੋਲ ਆਉਂਦੇ ਹਾਂ ਅਤੇ ਸਾਨੂੰ ਭਰਨ ਲਈ ਅਸੀਂ ਮਸੀਹ ਕੋਲ ਮੰਗਦੇ ਹਾਂ। ਹਾਰੂਨ ਸਾਡਾ ਪ੍ਰਧਾਨ ਮਹਾਂਜਾਜਕ ਨਹੀਂ ਸੀ। ਉਸ ਨੂੰ ਆਪਣੇ ਆਪ ਲਈ ਇੱਕ ਪਾਪ ਬਲੀ ਦੇਣ ਦੀ ਜ਼ਰੂਰਤ ਸੀ। ਇਹ ਮਹਾਂਜਾਜਕ ਸਾਡੇ ਵੱਡੇ ਸਰਵਜਨਕ ਮੌਕਿਆਂ ਦੀ ਸ਼ੁਰੂਆਤ ਆਪਣੇ ਆਪ ਵਾਸਤੇ ਇੱਕ ਬਲੀ ਚੜਾਉਣ ਤੋਂ ਬਾਅਦ ਹੀ ਕਰਦਾ ਸੀ। ਇਸ ਦੁਆਰਾ ਉਹ ਇਹੀ ਐਲਾਨ ਕਰਦਾ ਸੀ ਕਿ ਉਹ ਮਸੀਹ ਨਹੀਂ ਸੀ, ਪਰ ਉਹ ਤੋਂ ਬਾਅਦ ਵਿੱਚ ਹੀ ਇੱਕ ਹੋਰ ਆਉਣ ਵਾਲਾ ਸੀ। ਉਹ ਹੀ ਪ੍ਰਧਾਨ ਮਹਾਂਜਾਜਕ ਹੋਵੇਗਾ ਜਿਹਨੂੰ ਉਹਨਾਂ ਪ੍ਰਧਾਨ ਜਾਜਕਾਂ ਵਾਂਗੂ ਲੋੜ ਨਹੀਂ ਭਈ ਪਹਿਲਾਂ ਆਪਣਿਆਂ ਅਤੇ ਫਿਰ ਪਰਜਾਂ ਦੇ ਪਾਪਾਂ ਲਈ ਬਲੀਦਾਨ ਨਿੱਤ ਚੜਾਇਆ ਕਰੇ, ਕਿਉਂ ਜੋ ਉਹ ਇੱਕੋ ਵਾਰ ਇਹ ਕਰ ਗੁਜ਼ਰਿਆ ਜਦੋਂ ਆਪਣੇ ਆਪ ਨੂੰ ਚੜਾ ਦਿੱਤਾ। ਹਾਰੂਨ ਨੂੰ ਇੱਕ ਹੁਕਮ ਦਿੱਤਾ ਗਿਆ ਸੀ ਕਿ ਉਹ ਲੋਕਾਂ ਨੂੰ ਇਹ ਕਹੇ ਕਿ ਉਹ ਦੋਸ਼ ਬਲੀ ਤੋਂ ਬਗੈਰ ਸਾਰੀਆਂ ਭੇਟਾਂ ਪਰਮੇਸ਼ਵਰ ਦੇ ਸਨਮੁਖ ਲਿਆਉਣ। ਸ਼ੁਰੂ ਵਿੱਚ ਦੋਸ਼ ਬਲੀ ਦੇ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਸੀ ਕਿਉਂਕਿ ਇੱਕ ਦੋਸ਼ ਦਾ ਪਾਪ ਭਰਨ ਲਈ ਕੋਈ ਸਮਾਂ ਇਸਦੇ ਵਿਚਕਾਰ ਨਹੀਂ ਸੀ। ਪ੍ਰਭੂ ਦਾ ਤੇਜ ਉਸ ਦਿਨ ਉਹਨਾਂ ਅੱਗੇ ਪ੍ਰਗਟ ਹੋਣ ਵਾਲਾ ਸੀ। ਇਹ ਸਭ ਇਸ ਨੂੰ ਦਿਖਾਉਣ ਵਾਸਤੇ ਸੀ ਕਿ ਮਸੀਹ ਦੀ ਮੌਤ ਦੇ ਵਸੀਲੇ ਰਾਹੀਂ ਮਹਾਂਜਾਜਕ ਦੇ ਜ਼ਿੰਦਾ ਹੋ ਕੇ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਹੋਣ ਦਾ ਰਾਸਤਾ ਹੀ ਉਹ ਰਾਸਤਾ ਹੈ ਜਿਸ ਦੁਆਰਾ ਸਾਡੀ ਪਹੁੰਚ ਪਰਮੇਸ਼ਵਰ ਤੱਕ ਬਣਦੀ ਹੈ। 7 ਆਇਤ ਵਿੱਚ ਅਸੀਂ ਦੇਖਦੇ ਹਾਂ ਕਿ ਹਾਰੂਨ ਨੂੰ ਮੂਸਾ ਨੇ ਆਖਿਆ, ਜਗਵੇਦੀ ਦੇ ਕੋਲ ਜਾ ਕੇ ਆਪਣੀ ਪਾਪ ਦੀ ਭੇਂਟ ਅਤੇ ਆਪਣੀ ਹੋਮ ਦੀ ਭੇਂਟ ਚੜਾਓ ਅਤੇ ਆਪਣੇ ਲਈ ਅਤੇ ਲੋਕਾਂ ਦੇ ਲਈ ਪ੍ਰਾਸ਼ਚਿਤ ਕਰ ਅਤੇ ਲੋਕਾਂ ਦੀ ਭੇਂਟ ਚੜਾ ਕੇ ਉਹਨਾਂ ਦੇ ਲਈ ਪ੍ਰਾਸ਼ਚਿਤ ਕਰ ਜਿਹਾ ਯਹੋਵਾ ਨੇ ਆਗਿਆ ਦਿੱਤੀ ਸੀ। ਲੋਕ ਉਸ ਦੀ ਆਗਿਆ ਦਾ ਪਾਲਣ ਕਰਦੇ ਹਨ ਅਤੇ ਮੂਸਾ ਉਹਨਾਂ ਨੂੰ ਭਰੋਸਾ ਦਵਾਉਂਦਾ ਹੈ ਕਿ ਪਰਮੇਸ਼ਵਰ ਦਾ ਤੇਜ ਉਹਨਾਂ ਦੇ ਅੱਗੇ ਪ੍ਰਗਟ ਹੋਏਗਾ। 8 ਤੋਂ 11 ਆਇਤਾਂ ਵਿੱਚ ਹਾਰੂਨ ਦੁਆਰਾ ਪਾਪ ਬਲੀ ਦੇ ਚੜਾਉਣ ਦਾ ਜ਼ਿਕਰ ਹੈ। ਇਹ ਆਇਤਾਂ ਸਾਨੂੰ ਦੱਸਦੀਆਂ ਹਨ ਕਿ ਹਾਰੂਨ ਕਿਸ ਤਰ੍ਹਾਂ ਪਾਪ ਬਲੀ ਦੀ ਵਿਧੀ ਨੂੰ ਕਿਸ ਤਰ੍ਹਾਂ ਪਰਮੇਸ਼ਵਰ ਦੇ ਹਰ ਹੁਕਮ ਦੇ ਅਨੁਸਾਰ ਪੂਰਾ ਕਰਦਾ ਹੈ। ਪਾਪ ਬਲੀ ਪਹਿਲਾਂ ਚੜਾਈ ਜਾਂਦੀ ਸੀ, ਕਿਉਂ? ਜਦੋਂ ਬਲੀਆਂ ਪਹਿਲਾਂ ਪੇਸ਼ ਕੀਤੀਆਂ ਗਈਆਂ ਸਨ ਤਾਂ ਹੋਮ ਬਲੀ ਪਹਿਲਾਂ ਪੇਸ਼ ਕੀਤੀ ਗਈ ਸੀ ਅਤੇ ਪਾਪ ਬਲੀ ਆਖਰ ਵਿੱਚ ਆਉਂਦੀ ਸੀ। ਜੀ ਹਾਂ, ਗੌਰ ਕਰੋ ਕਿ ਇਹ ਬਲੀਆਂ ਪਹਿਲਾਂ ਪਰਮੇਸ਼ਵਰ ਦੇ ਨਜ਼ਰੀਏ ਤੋਂ ਪੇਸ਼ ਕੀਤੀਆਂ ਜਾਂਦੀਆਂ ਸਨ, ਪਰ ਹੁਣ ਅਸੀਂ ਮਨੁੱਖੀ ਨਜ਼ਰੀਏ ਤੋਂ ਪਰਮੇਸ਼ਵਰ ਕੋਲ ਆਪਣੀ ਪਹੁੰਚ ਬਣਾ ਰਹੇ ਹਾਂ। ਮਨੁੱਖ ਬਤੌਰ ਇੱਕ ਪਾਪੀ ਪਰਮੇਸ਼ਵਰ ਕੋਲ ਆਉਂਦਾ ਹੈ। ਮੇਰੇ ਦੋਸਤ, ਆਪ ਅਤੇ ਮੈਂ ਪਾਪੀਆਂ ਦੀ ਤਰ੍ਹਾਂ ਹੀ ਪਰਮੇਸ਼ਵਰ ਕੋਲ ਆਉਂਦੇ ਹਾਂ। ਪਹਿਲਾਂ ਤਾਂ ਇਹ ਪਾਪ ਦਾ ਸਵਾਲ ਹੀ ਹੈ ਜਿਸ ਦਾ ਨਿਪਟਾਰਾ ਪਹਿਲਾਂ ਹੋਣਾ ਜ਼ਰੂਰੀ ਹੈ। ਆਪਸੀਆਂ ਦੀ ਪੱਤਰੀ 1 ਅਧਿਆਇ ਉਸਦੀ 7 ਆਇਤ ਦੇ ਵਚਨ ਹਨ ਕਿ ਜਿਹਦੇ ਵਿੱਚ ਉਸਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਉਹਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ। ਇਸ ਤੋਂ ਬਾਅਦ 12 ਤੋਂ ਲੈ ਕੇ 16 ਆਇਤਾਂ ਵਿੱਚ ਹਾਰੂਨ ਦੁਆਰਾ ਹੋਮ ਬਲੀ ਦੇ ਚੜਾਉਣ ਦਾ ਬਿਆਨ ਹੈ। ਇਹ ਹੋਮ ਦੀ ਬਲੀ ਚੜਾਉਣ ਵਿੱਚ ਹਰ ਛੋਟੀ ਤੋਂ ਛੋਟੀ ਹਦਾਇਤ ਦਾ ਬੜੀ ਬਾਰੀਕੀ ਨਾਲ ਆਗਿਆ ਪਾਲਨ ਕੀਤਾ ਜਾਂਦਾ ਸੀ। ਹੁਣ ਲੋਕਾਂ ਲਈ ਪਾਪ ਬਲੀ ਅਤੇ ਦੋਸ਼ ਬਲੀ ਨੂੰ ਪੇਸ਼ ਕੀਤਾ ਜਾਂਦਾ ਹੈ। ਇਹ ਸਭ ਮਸੀਹ ਦੀ ਹੀ ਇੱਕ ਤਸਵੀਰ ਹੈ। ਇਸ਼ਾਇਆ ਨਵੀ 53 ਅਧਿਆਇ ਉਸਦੀ 10 ਆਇਤ ਦੇ ਵਚਨ ਹਨ ਕਿ ਯਹੋਵਾ ਨੂੰ ਪਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ। ਜਦ ਤੂੰ ਉਸਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇ ਤਾਂ ਉਹ ਆਪਣੀ ਅੰਸ ਨੂੰ ਵੇਖੇਗਾ, ਉਹ ਆਪਣੇ ਦਿਨ ਲੰਮੇ ਕਰੇਗਾ ਅਤੇ ਯਹੋਵਾ ਦੀ ਪੌਣੀ ਉਹਦੇ ਹੱਥ ਵਿੱਚ ਸਫਲ ਹੋਵੇਗੀ। ਦੂਸਰਾ ਕੁਰਿੰਥੀਆਂ ਦੀ ਪੱਤਰੀ 5 ਅਧਿਆਏ ਉਸਦੀ 21 ਆਇਤ ਵਿੱਚ ਵੀ ਪੌਲੁਸ ਰਸੂਲ ਪਵਿੱਤਰ ਆਤਮਾ ਦੀ ਪ੍ਰੇਰਣਾ ਦੁਆਰਾ ਲਿਖਦਾ ਹੈ ਕਿ ਉਹਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦਾ ਧਰਮ ਬਣੀਏ। ਪਾਪ ਬਲੀ ਨੂੰ ਠਹਿਰਾਇਆ ਗਿਆ ਹੈ। ਸਾਰੇ ਸੰਸਾਰ ਦੇ ਪਾਪਾਂ ਨੂੰ ਮਸੀਹ ਉੱਤੇ ਇੱਕ ਮਹਾਨ ਗਲੋਬ ਜਾਂ ਗੋਲੇ ਦੀ ਤਰ੍ਹਾਂ ਪਾਪਮਈ ਸਾਰੇ ਸੰਸਾਰ ਨੂੰ ਮਸੀਹ ਉੱਤੇ ਡੋਲਿਆ ਗਿਆ ਸੀ। ਉਹ ਖੁਦ ਤਾਂ ਪਾਪ ਤੋਂ ਜਾਣੂ ਨਹੀਂ ਸੀ, ਪਰ ਸਾਨੂੰ ਪਰਮੇਸ਼ਵਰ ਦੀ ਨਜ਼ਰ ਵਿੱਚ ਧਰਮੀ ਠਹਿਰਾਉਣ ਲਈ ਉਸ ਨੂੰ ਸਾਡੀ ਖਾਤਰ ਪਾਪ ਠਹਿਰਾਇਆ ਗਿਆ ਸੀ। 17 ਤੋਂ 21 ਆਇਤਾਂ ਵਿੱਚ ਹਾਰੂਨ ਦੁਆਰਾ ਸੁੱਖ ਸਾਂਦ ਦੀਆਂ ਬਲੀਆਂ ਅਤੇ ਮੈਦੇ ਦੀ ਭੇਟ ਚੜਾਉਣ ਦਾ ਜ਼ਿਕਰ ਹੈ। ਇਹਨਾਂ ਬਾਰੇ ਦੱਸਿਆ ਗਿਆ ਹੈ ਕਿ ਉਹ ਮੈਦੇ ਦੀ ਭੇਂਟ ਲਿਆਇਆ ਅਤੇ ਉਸ ਤੋਂ ਇੱਕ ਮੁੱਠ ਭਰ ਕੇ ਉਸ ਨੂੰ ਜਗਵੇਦੀ ਦੇ ਉੱਤੇ ਸਵੇਰ ਦੇ ਹੋਮ ਦੇ ਕੋਲ ਸਾੜਿਆ। ਨਾਲੇ ਉਸਨੇ ਜਿਹੜੀ ਲੋਕਾਂ ਦੇ ਲਈ ਸੁੱਖ ਸਾਂਦ ਦੀਆਂ ਭੇਟਾਂ ਦੀ ਬਲੀ ਕਰਕੇ ਸੀ ਉਸ ਬਲਦ ਅਤੇ ਛਤਰੇ ਨੂੰ ਕੱਟਿਆ ਅਤੇ ਹਾਰੂਨ ਦੇ ਪੁੱਤਰ ਉਸਦੇ ਕੋਲ ਲਹੂ ਲਿਆਏ ਜਿਸ ਨੂੰ ਉਸਨੇ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ ਅਤੇ ਬਲਦ ਅਤੇ ਛਤਰੇ ਦੀ ਚਰਬੀ ਅਤੇ ਪੂਛ ਅਤੇ ਜੋ ਆਂਦਰਾਂ ਨੂੰ ਢੱਕਦੀ ਹੈ ਅਤੇ ਗੁਰਦੇ ਅਤੇ ਕਲੇਜੇ ਦੇ ਉੱਤੇ ਜਿਹੜੀ ਝਿੱਲੀ ਸੀ ਅਤੇ ਉਹਨਾਂ ਨੇ ਛਾਤੀਆਂ ਦੇ ਉੱਤੇ ਚਰਬੀ ਧਰੀ ਅਤੇ ਉਸਨੇ ਜਗਵੇਦੀ ਦੇ ਉੱਤੇ ਚਰਬੀ ਨੂੰ ਸਾੜਿਆ ਅਤੇ ਹਾਰੂਨ ਨੇ ਛਾਤੀਆਂ ਨੂੰ ਅਤੇ ਸੱਜੀ ਰਾਣ ਨੂੰ ਹਿਲਾਉਣ ਦੀ ਭੇਂਟ ਕਰਕੇ ਯਹੋਵਾ ਦੇ ਅੱਗੇ ਹਿਲਾਇਆ ਜਿਹੀ ਮੂਸਾ ਨੇ ਆਗਿਆ ਦਿੱਤੀ ਸੀ। ਮੈਦੇ ਦੀ ਭੇਂਟ ਰੋਜ਼ਾਨਾ ਦੇ ਨੇਮ ਤੋਂ ਬਾਅਦ ਦਿੱਤੀ ਜਾ ਗਈ ਸੀ। ਸੁੱਖ ਸਾਂਦ ਦੀ ਬਲੀ ਵੀ ਠੀਕ ਇਸੇ ਤਰ੍ਹਾਂ ਕੀਤਾ ਗਿਆ ਸੀ। ਹਾਰੂਨ ਸਾਰੀ ਕੌਮ ਦਾ ਪ੍ਰਤੀਨਿਧ ਹੁੰਦਾ ਹੋਇਆ ਲਹੂ ਦੇ ਛਿੜਕਾਓ ਦੁਆਰਾ ਬਲੀਆਂ ਨੂੰ ਪ੍ਰਭੂ ਦੇ ਅੱਗੇ ਪੇਸ਼ ਕਰਦਾ ਹੈ। ਇਸ ਤਰ੍ਹਾਂ ਲੋਕ ਕਬੂਲ ਕੀਤੇ ਗਏ ਹਨ। ਇਸ ਤੋਂ ਬਾਅਦ ਹੁਣ ਅਸੀਸਾਂ ਦਾ ਮਿਲਣਾ ਹੈ। 9 ਅਧਿਆਏ ਉਸ ਦਾ 22 ਤੋਂ 24 ਆਇਤਾਂ ਵਿੱਚ ਅਸੀਂ ਦੇਖਦੇ ਹਾਂ ਕਿ ਹਾਰੂਨ ਲੋਕਾਂ ਨੂੰ ਅਸੀਸ ਦਿੰਦਾ ਹੈ ਅਤੇ ਪ੍ਰਭੂ ਦਾ ਤੇਜ ਪ੍ਰਗਟ ਹੁੰਦਾ ਹੈ। ਵਚਨ ਵਿੱਚ ਲਿਖਿਆ ਹੈ ਕਿ ਹਾਰੂਨ ਨੇ ਲੋਕਾਂ ਦੀ ਵੱਲ ਆਪਣਾ ਹੱਥ ਪਸਾਰ ਕੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਾਪ ਦੀ ਭੇਂਟ ਅਤੇ ਹੋਮ ਦੀ ਭੇਂਟ ਅਤੇ ਸੁੱਖ ਸਾਂਦ ਦੀਆਂ ਭੇਟਾਂ ਦੇ ਚੜਾਉਣ ਤੋਂ ਹਿਠਾਂ ਆਇਆ ਅਤੇ ਮੂਸਾ ਅਤੇ ਹਾਰੂਨ ਮੰਡਲੀ ਦੇ ਡੇਰੇ ਵਿੱਚ ਗਏ ਅਤੇ ਨਿਕਲ ਕੇ ਲੋਕਾਂ ਨੂੰ ਅਸੀਸ ਦਿੱਤੀ ਅਤੇ ਯਹੋਵਾ ਦੇ ਪ੍ਰਤਾਪ ਦਾ ਦਰਸ਼ਨ ਸਾਰੇ ਲੋਕਾਂ ਨੂੰ ਹੋਇਆ ਅਤੇ ਯਹੋਵਾ ਦੇ ਅੱਗੋਂ ਇੱਕ ਅੱਗ ਨੇ ਨਿਕਲ ਕੇ ਉਸ ਹੋਮ ਦੀ ਭੇਂਟ ਅਤੇ ਚਰਬੀ ਨੂੰ ਜੋ ਜਗਵੇਦੀ ਉੱਤੇ ਸੀ ਭਸਮ ਕਰ ਸੁੱਟਿਆ। ਜਾਂ ਸਾਰੇ ਲੋਕਾਂ ਨੇ ਡਿੱਠਾ ਤਾਂ ਹਾਕਾ ਮਾਰ ਕੇ ਮੂੰਹ ਦੇ ਪਰਨੇ ਡਿੱਗੇ। ਅਸੀਸ ਤਿੰਨਾਂ ਭੇਟਾਂ ਦੇ ਚੜਾਉਣ ਤੋਂ ਬਾਅਦ ਮਿਲੀ, ਭਾਵ ਪਾਪ ਦੀ ਭੇਂਟ, ਹੋਮ ਦੀ ਭੇਂਟ ਅਤੇ ਸੁੱਖ ਸਾਂਦ ਦੀ ਭੇਂਟ ਤੋਂ ਬਾਅਦ। ਫਿਰ ਇਸ ਤੋਂ ਬਾਅਦ ਮੂਸਾ ਅਤੇ ਹਾਰੂਨ ਤੰਬੂ ਦੇ ਅੰਦਰ ਚਲੇ ਗਏ। ਇਸ ਤਰ੍ਹਾਂ ਜਾਪਦਾ ਹੈ ਕਿ ਸ਼ਾਮ ਦੀ ਭੇਂਟ ਦੇ ਦੌਰਾਨ ਉਹ ਲੋਕਾਂ ਨੂੰ ਅਸੀਸ ਦੇਣ ਵਾਸਤੇ ਅੱਗੇ ਆਏ ਅਤੇ ਇਸ ਵੇਲੇ ਪ੍ਰਭੂ ਦਾ ਤੇਜ ਪ੍ਰਗਟ ਹੋਇਆ ਸੀ। ਹੁਣ ਸਭ ਪੂਰਨ ਮੁਕੰਮਲ ਹੈ। ਲੋਕ ਦੁਹਾਈ ਦਿੰਦੇ ਅਤੇ ਉਸਤਤ ਕਰਦੇ ਹੋਏ, ਪਰਮੇਸ਼ਵਰ ਦੇ ਨਾਮ ਦੀ ਸਲਾਹਤ ਕਰਦੇ ਹੋਏ ਆਪਣੇ ਆਪਣੇ ਮੂੰਹ ਪਰਨੇ ਡਿੱਗ ਜਾਂਦੇ ਹਨ। ਅੱਜ ਮਸੀਹ ਮੇਰੇ ਅਤੇ ਆਪ ਵਾਸਤੇ ਪਵਿੱਤਰ ਸਥਾਨ ਵਿੱਚ, ਜੋ ਕਿ ਸਵਰਗ ਵਿੱਚ ਹੈ, ਹਾਜ਼ਰ ਹੋਣ ਵਾਸਤੇ ਦਾਖਲ ਹੋ ਚੁੱਕਾ ਹੈ। ਮੇਰੇ ਦੋਸਤ, ਇਸ ਜ਼ਿੰਦਾ ਮਸੀਹ ਨੂੰ ਫੜੀ ਰੱਖੋ, ਉਸ ਦੀ ਉਸਤਤ ਕਰਦੇ ਹੋਏ ਅਤੇ ਉਸਦੇ ਨਾਮ ਨੂੰ ਉੱਚਾ ਕਰਦੇ ਹੋਏ ਉਸ ਅੱਗੇ ਡਿੱਗ ਜਾਓ। ਉਹ ਆਪ ਨੂੰ ਅਸੀਸ ਦੇਵੇਗਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ, ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।